ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਚਾਰੋ ਫਲ ਮੈਂ ਇੱਕ ਕੀ ਉਪਜੈ ਜੈ ਨਾ ਜਾਸ, ਅਜਾ ਗਲ ਕੇ ਕੁਚਨ ਜਿਉਂ ਜਨਮ ਵਿਅਰਥ ਹੈ ਦਾਸ। ਚਾਰੋ ਫਲ ਮੈਂ ਇੱਕ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਗੋਦਾਵਰੀ ਗ੍ਰੰਥ ਦੇ ਪਹਿਲੇ ਅਧਿਆਇ ਦੇ ਖੋਜ ਸ਼ਾਨ ਦਾ ਆਪਾਂ ਜਿਹੜੇ ਉਹ ਵਿਚਾਰ ਚੁੱਕੇ ਹਾਂ। ਧਰਮ ਦੇ ਸੰਬੰਧ ਵਿੱਚ ਜਿਹੜੇ ਪੰਡਿਤ ਹਰਦਿਆਲ ਜੀ ਨੇ 10 ਸ਼ਬਦ ਦੁਬਾਰਾ ਕਹਿ ਕੇ ਵੀ ਮੈਂ ਉਚਾਰਨ ਕਰਾਂਗਾ, ਉਹਦੀ ਵਿਚਾਰ ਆਪਾਂ ਕਰ ਰਹੇ ਹਾਂ। 6 ਸ਼ਬਦਾਂ ਦੀ ਵਿਚਾਰ ਹੋ ਚੁੱਕੀ ਸੀ, ਅੱਜ 7ਵਾਂ ਜਿਹੜਾ ਛੰਦ ਆ ਉਹਦੀ ਵਿਚਾਰ ਆਪਾਂ ਕਰਨ ਲੱਗੇ ਹਾਂ। ਕਹਿੰਦੇ ਆ ਵੀ ਧਰਮ ਬਹੁਤ ਇੱਕ ਮਹਾਨ ਵਸਤੂ ਆ, ਅਤੇ ਕਹਿੰਦੇ ਉਹਨਾਂ ਮਨੁੱਖਾਂ ਦੇ ਮਹਾਨ ਕਰਮ ਹੁੰਦੇ ਜਿਹੜੇ ਧਰਮ ਨੂੰ ਬਣਾਉਂਦੇ ਆ, ਬਹੁਤ ਪ੍ਰਮਾਣਾਂ ਦੇ ਨਾਲ ਉਹਨਾਂ ਨੇ ਦਲੀਲਾਂ ਉਗਤੀਆਂ ਜੁਗਤੀਆਂ ਦੇ ਕੇ ਛੰਦ ਬਣਾਏ ਆ ਪੰਡਿਤ ਹਰਦਿਆਲ ਜੀ ਨੇ। ਅੱਜ 7ਵੇਂ ਅਥਵਾ 16ਵੇਂ ਛੰਦ ਵਿੱਚ ਕੀ ਕਹਿ ਰਹੇ ਆ ਉਹ ਆਪਾਂ ਦੀ ਵਿਚਾਰ ਕਰੀਏ। ਚਾਰੋ ਫਲ ਮੈਂ ਇੱਕ ਵੀ। ਪੰਡਿਤ ਹਰਦਿਆਲ ਜੀ ਕਹਿੰਦੇ ਆ ਵੀ ਜਿਹੜੇ ਚਾਰੇ ਫਲ ਆ ਉਹ ਕਿਹੜੇ ਆ, ਉੱਪਰ ਆ ਚੁੱਕੇ ਆ, ਸੰਤੋਖ, ਖੇਮਾ, ਦਇਆ, ਬ੍ਰਹਮ ਗਿਆਨ, ਚਾਰੇ ਉੱਤੇ ਆਏ ਨਾ ਉਪਰੋਕਤ ਦੌਰੇ 'ਚ, ਜਿੱਥੇ ਸਮ ਸੰਤੋਖ ਨਾ ਔਰ ਸੁੱਖ ਤਾਪਨਾ ਖੇਮਾ ਸਮਝਾਨ, ਇਹ ਦੌਰੇ 'ਚ ਇਹ ਚਾਰ ਫਲ ਦੱਸੇ। ਕਹਿੰਦੇ ਜਿਹੜੇ ਚਾਰੇ ਫਲ ਆ ਸੰਤੋਖ, ਖੇਮਾ, ਦਇਆ, ਬ੍ਰਹਮ ਗਿਆਨ, ਇਹ ਚਾਰੇ ਫਲਾਂ ਦੇ ਮੈਂ ਕਹੀਏ ਵਿੱਚੋਂ ਇੱਕ ਵੀ ਉਪਜੈ ਹਿਰਦੈ ਨਾ ਜਾਸ, ਜਾ ਸਕੀਏ ਜਿਸ ਦੇ ਹਿਰਦੇ ਦਿਲ ਵਿੱਚ ਅੰਤਿਮ ਕਰਨ ਵਿੱਚ ਉਪਜੈ ਪੈਦਾ ਨਹੀਂ ਹੋਇਆ, ਚਾਰੇ ਫਲਾਂ ਵਿੱਚ ਇੱਕ ਵੀ ਫਲ ਅਜਾ ਜਾ ਗਲੇ ਕੇ ਕੁਚਨ ਜਿਉਂ, ਉਹਦਾ ਜਨਮ ਕਿਹੋ ਜਿਹਾ ਦੱਸਣ ਲੱਗੇ ਆ। ਅਜਾ ਜੀ ਨਾਮ ਬੱਕਰੀ ਦਾ, ਬੱਕਰੀ ਦੇ ਗਲੇ ਕਹੀਏ ਗਲ ਦੇ ਵਿੱਚ ਜਿਹੜੇ ਲੂਲੇ ਜੇ ਲਟਕੇ ਹੁੰਦੇ ਆ, ਜਿਉਂ ਕੁਚਨ ਗਲ ਕੇ ਕੁਚਣ ਗਿਆ, ਗਲੇ ਦੇ ਵਿੱਚ ਜਿਹੜੇ ਕੁਚਨ ਹੈ ਨਾ ਲੂਲੇ ਥਣ ਜੇ ਹੁੰਦੇ ਆ, ਜਾਂ ਥਣਾਂ ਵਰਗਾ ਮਾਸ ਗਲ ਵਿੱਚ ਲੱਗਾ ਹੁੰਦਾ ਆ ਬੱਕਰੀ ਦੇ, ਉਹ ਬੱਕਰੀ ਦੇ ਗਲੇ ਦੇ ਕੁਚਣ ਜਿਉਂ ਥਣਾਂ ਵਾਂਗ, ਹਾਂਜੀ, ਜਨਮ ਵਿਅਰਥ ਹੈ ਦਾਸ, ਉਸ ਮਨੁੱਖ ਦਾ ਜਨਮ ਵਿਅਰਥ ਹੀ ਹੈ, ਐਵੇਂ ਨਿਸਫਲ ਹੀ ਹੈ। ਕਿਵੇਂ ਵੀ ਬੱਕਰੀ ਦੇ ਗਲ ਵਿੱਚ ਲਟਕਿਆ ਹੋਇਆ ਮਾਸ ਦਾ ਜਿਹੜਾ ਗੁਤਲਾ ਵਾ ਉਹ ਵਾਧੂ ਹੈ, ਕਿਸੇ ਬੱਚੇ ਦਾ ਪੇਟ ਨਹੀਂ ਭਰਦਾ ਦੁੱਧ ਨਾਲ। ਉਸੇ ਤਰ੍ਹਾਂ ਜਿਸ ਮਨੁੱਖ ਨੇ ਸੰਤੋਖ ਹੀ ਨਹੀਂ ਰੱਖਿਆ, ਖਿਮਾ ਨਹੀਂ ਧਾਰੀ, ਕਿਸੇ 'ਤੇ ਤਰਸ ਦਇਆ ਨਹੀਂ ਕੀਤੀ, ਪਰਮਾਤਮਾ ਦਾ ਗਿਆਨ ਹੀ ਨਹੀਂ ਧਾਰਿਆ, ਅਰਥਾਤ ਵਾਹਿਗੁਰੂ ਨੂੰ ਸਾਰਿਆਂ ਵਿੱਚ ਜਾਣਿਆ ਨਹੀਂ। ਸਿਆਣੇ ਕਹਿੰਦੇ ਆ ਵੀ ਰੱਬ ਦਾ ਨਾਂ ਲੈਣ ਵਾਲੀ ਲੜਕੀ ਘਰ ਵਿੱਚ ਚੰਗੀ ਹੈ, ਮਾੜਾ ਪੁੱਤ ਠੀਕ ਨਹੀਂ ਹੈ, ਉਹਦਾ ਨਾਂ ਹੀ ਹੋਵੇ। ਛੇਲੀ ਦੇ ਗਲ ਵਿੱਚ ਬੱਕਰੀ ਦੇ ਜਿਹੜਾ ਗਲ ਆ ਉਹ ਵਧਿਆ ਹੋਇਆ ਜਿਹੜਾ ਮਾਸ ਦਾ ਗੁਤਲਾ, ਉਹਦੇ ਵਿੱਚੋਂ ਨਾ ਦੁੱਧ ਨਿਕਲਦਾ ਨਾ ਉਹਦੇ ਵਿੱਚੋਂ ਮੂਤ ਰਾਤ ਦੀ ਕਿਰਿਆ ਹੀ ਹੁੰਦੀ ਹੈ, ਉਹ ਵਿਅਰਥੀ ਹੈ। ਅਜਾ ਗਲ ਕੇ ਕੁਚਨ ਜਿਉਂ, ਬੱਕਰੀ ਦੇ ਗਲੇ ਵਿੱਚ ਜਿਵੇਂ ਕੁਚਨ ਹੈ ਨਾ ਉਹ ਥਣ ਹੈ, ਉਹ ਵਾਧੂ ਮਾਸ ਲੱਗਾ ਹੋਇਆ, ਜਨਮ ਵਿਅਰਥ ਹੈ ਤਾਸ, ਉਸ ਮਨੁੱਖ ਦਾ ਵੀ ਜਨਮ ਵਿਅਰਥ ਹੈ ਉਹਦੇ ਬੱਕਰੀ ਦੇ ਗਲੇ ਦੇ ਥਣਾਂ ਵਾਂਗ। ਇਹਦੇ ਅੰਦਰ ਚਾਰੇ ਫਲ ਹੀ ਨਹੀਂ ਇਹ ਪੈਦਾ ਚਾਰੇ ਫਲਾਂ 'ਚ ਇੱਕ ਵੀ ਜਿਹਦੇ ਅੰਦਰ ਪੈਦਾ ਨਹੀਂ ਹੋਇਆ ਹੈ। ਚਾਰੋ ਫਲ ਮੈਂ ਇੱਕ ਵੀ ਇੱਦਾਂ ਵੀ ਜਿਸ ਦੇ ਚਾਰੇ ਫਲ ਕਿਹੜੇ ਧਰਮ ਅਰਥ ਕਾਮ ਮੋਖ। ਹਾਂਜੀ, ਇਹ ਚਾਰੇ ਫਲਾਂ ਵਿੱਚੋਂ ਜਾਤ ਜਿਸ ਦੇ ਇਹਦੇ ਅੰਤਿਆ ਕਾਰਨ ਵਿੱਚ ਇੱਕ ਵੀ ਪੈਦਾ ਨਹੀਂ ਹੋਇਆ। ਅਜਾ ਗੱਲ ਕੀ ਕੁਚਨ ਜਿਉਂ, ਉਹ ਬੱਕਰੀ ਦੇ ਗਲੇ ਵਿੱਚ ਲੱਗੇ ਹੋਏ ਜਿਹੜੇ ਕੁਚਨ ਹੈ ਨਾ, ਆਸਣ ਭਾਵ ਮੇਮਣੀਆਂ ਦੀਆਂ, ਉਹਦੇ ਵਾਂਗ ਜਨਮ ਵਿਅਰਥ ਹੈ ਦਾਸ, ਉਸਦਾ ਜਨਮ ਵਿਅਰਥ ਹੀ ਹੈ। ਉਹ ਜਿਵੇਂ ਉਹ ਹੈ ਨਾ ਅਲੌਕਿਕ ਪ੍ਰਮਾਣ, ਰਾਮ ਜਪੰਤੀ ਕੰਨਿਆ ਭਲੀ ਸਾਖਤ, ਰਾਮ ਜਪੰਤੀ ਕੰਨਿਆ ਭਲੀ ਸਾਖਤ ਭਲਾ ਨਾ ਭੂਤ। ਰੱਬ ਜਪਦੀ ਨਾਮ ਕੰਨਿਆ ਚੰਗੀ ਆ, ਜਿਹੜਾ ਸਾਖਤ ਪੁੱਤਰ ਉਹਦੇ ਕੋਈ ਭਲਾ ਨਹੀਂ। ਜਿਵੇਂ ਛੇਲੀ ਗੱਲ ਮੇਨ 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 ਕਹਿ ਲਓ, ਮੇਮਣੀਆਂ ਕਹਿ ਲਓ, ਅਸਤਨ ਕਹਿ ਲਓ, ਥਣ ਕਹਿ ਲਓ। ਜਿਵੇਂ ਕਹਿੰਦੇ ਛੇਲੀ ਬੱਕਰੀ ਦੇ ਗੱਲ ਦੇ ਮੇਨ ਮਣੇ ਜੇ, ਨਾ ਤਿਸ ਦੂਧ ਨਾ ਮੂਤ, ਨਾ ਉਹਦੇ ਵਿੱਚ ਮੂਤਰੋਂ ਨਿਕਲਦਾ ਹੈ ਨਾ ਉਹਦੇ ਵਿੱਚ ਦੂਧ ਹੀ ਨਿਕਲਦਾ, ਐਵੇਂ ਅਰਥ ਹੀ ਹੈ। ਇਸ ਪ੍ਰਕਾਰ ਇਹ ਸਮਝ ਲੈਣਾ, ਧਰਮ ਪਰਮ ਪਾਰਸ ਹੈ। ਇਹ ਭਾਈ ਧਰਮ ਇੱਕ ਬਹੁਤ ਵੱਡਾ ਪਾਰਸ ਹੈ, ਪਾਰਸ ਰੂਪ ਹੈ ਅਤੇ ਪਾਰਸੀ ਪਰਮ ਨਾਮ ਵੱਡੇ ਦਾ ਪਰਮ ਧਰਮ ਪਰਮ ਧਰਮ ਕੀ ਹੈ, ਵੱਡਾ ਇੱਕ ਪਾਰਸ ਹੈ, ਪਾਰਸ ਰੂਪ ਹੈ। ਇਹ ਪਾਰਸ ਜਿਹੜਾ ਇੱਕ ਅਮੋਲਕ ਪੱਥਰ ਆ, ਅਤੇ ਭਾਈ ਗੁਰਦਾਸ ਜੀ ਲਿਖਦੇ ਆ ਇਹ ਸੱਤ ਜਿਹੜੀਆਂ ਧਾਤਾਂ ਆ ਉਹ ਇਹਦੇ ਨਾਲ ਛੋਹ ਜਾਣ ਅਤੇ ਉਹ ਸੋਨਾ ਹੋ ਜਾਂਦੀਆਂ, ਲੋਹਾ ਤਾਂਬਾ ਚਾਂਦੀ ਜੇਸਤ, ਇਹਦੇ ਨਾਲ ਛੋਹ ਜਾਣ ਤਾਂ ਸੱਤ ਉਹ ਸੋਨਾ ਬਣ ਜਾਂਦੀਆਂ। ਕਹਿੰਦੇ ਜਿਹੜਾ ਧਰਮ ਆ ਇਹ ਤਾਂ ਵੱਡਾ ਪਾਰਸ ਰੂਪ ਹੈ, ਜੋ ਦਾਇਕ ਫਲ ਚਾਰ, ਜੋ ਧਰਮ ਚਾਰੇ ਫਲ ਸਾਮ ਸੰਤੋਖ ਦਇਆ, ਹਾਂਜੀ ਬ੍ਰਹਮ ਗਿਆਨ ਖੇਮਾ ਚੌਵੇ ਬਖਸ਼ ਦਿੰਦਾ ਹੈ। ਅਥਵਾ ਜੋ ਧਰਮ ਆ ਉਹ ਅਰਥ ਕਾਮ ਮੋਖ, ਧਰਮ ਅਰਥ ਕਾਮ ਮੋਖ ਇਹ ਚਾਰੇ ਫਲ ਹੀ ਬਖਸ਼ ਦੇਣ ਦਿੰਦਾ ਹੈ। ਜੋ ਦਾਇਕ ਜੋ ਕਿ ਦਾਇਕ ਦੇ ਦੇਣ ਵਾਲਾ ਹੈ ਚਾਰੇ ਫਲ, ਉਹ ਕਿਹੜੇ, ਧਰਮ ਅਰਥ ਕਾਮ ਮੋਖ ਜਾਂ ਸੱਤ ਸੰਤੋਖ ਦਇਆ ਧਰਮ। ਤਾਂ ਦੇ ਜਿਉਂ ਕਿਉਂ ਧਰਮ ਕੋ, ਤਾਂ ਜੇ ਕਹੀਏ ਇਸੇ ਕਰਕੇ ਜਾਂ ਇਸੇ ਕਰਕੇ, ਜਿਉਂ ਜਿਉਂ ਜਿਵੇਂ ਕਿਵੇਂ ਵੀ ਭਾਈ ਇਹ ਧਰਮ ਕੋ, ਜਿਹੜਾ ਧਰਮ ਉਹਨੂੰ ਆ ਨਾ ਉਹਨੂੰ ਤੁਸੀਂ ਧਾਰੋ, ਧਾਰਨ ਕਰੋ। ਧਾਰੇ ਜੋ ਬੁੱਧ ਉਦਾਰ, ਕਿਉਂਕਿ ਪੰਡਿਤ ਹਰਦਿਆਲ ਜੀ ਕਹਿੰਦੇ ਮੈਂ ਵੇਖਿਆ ਜੋ ਜਿਹੜੇ ਧਰਮ ਨੂੰ ਧਰੇ ਵੇ ਧਾਰਨ ਕਰਦੇ ਆ ਉਹ ਬੁੱਧ, ਉਹ ਬੜੀ ਉਦਾਰ ਕੇ ਸ੍ਰੇਸ਼ਟ ਬੁੱਧੀ ਵਾਲੇ, ਬੜੇ ਸਖੀ ਦਾਤੇ ਪੁਰਖ ਆ। ਜੋ ਜਿਹੜੇ ਧਾਰਨ ਕਰਦੇ ਆ ਉਹ ਸ੍ਰੇਸ਼ਟ ਬੁੱਧੀ ਵਾਲੇ ਆ, ਜਾਂ ਵੀ ਜੋ ਬੁੱਧ ਉਦਾਰ ਸ੍ਰੇਸ਼ਟ ਬੁੱਧੀ ਵਾਲੇ ਉਹੀ ਉਹ ਧਰੇ ਕਈ ਧਾਰਨ ਕਰਦੇ। ਮੁੱਕਦੀ ਗੱਲ ਇਹ ਵੀ ਜਿਵੇਂ ਕਹਿੰਦੀ ਧਰਮ ਨੂੰ ਧਾਰਨ ਕਰੋ, ਜੋ ਧਾਰਨ ਕਰਦੇ ਹਨ ਉਹਨਾਂ ਦੀ ਬੁੱਧੀ ਸ੍ਰੇਸ਼ਟ ਆਤਮ ਵਿਛਾਣੀ ਬੁੱਧੀ ਬਣ ਜਾਂਦੀ, ਉਹ ਮਹਾਨ ਬੁੱਧੀ ਬਣ ਜਾਂਦੀ, ਉਹੀ ਆਤਮਾ ਦੇ ਵਿਸ਼ੇ ਵਾਲੇ ਬਣਦੇ, ਦੂਜੇ ਨਹੀਂ ਬਣ ਸਕਦੇ। ਤਾਂ ਤੇ ਜਿਵੇਂ ਕਿ ਉਹ ਧਰਮ ਕੋ, ਤਾਂ ਇਸੇ ਕਰਕੇ ਜਾਂ ਇਸੇ ਕਰਕੇ ਜਿਵੇਂ ਕਿਵੇਂ ਧਰਮ ਨੂੰ ਜੋ ਸ੍ਰੇਸ਼ਟ ਬੁੱਧੀ ਵਾਲੇ ਉਦਾਰ, ਮਤਲਬ ਸ੍ਰੇਸ਼ਟ ਸ੍ਰੇਸ਼ਟ ਬੁੱਧੀ ਵਾਲੇ ਧਰੇ ਧਾਰਨ ਕਰਦੇ ਆ ਅਤੇ ਉਹ ਬੁੱਧ ਉਦਾਰ ਆਤਮ ਵਿਛਾਣੀ ਬੁੱਧੀ ਵਾਲੇ ਬਣ ਜਾਂਦੇ। ਕੋਈ ਬਹੁਤਾ ਔਖਾ ਨਹੀਂ ਹੈ ਬਣਾ ਸਕਦਾ ਅਰਥਾਵ। ਕਵਿਤ ਨਾਗ ਸੋ ਬੇਮਦ ਕਰ ਨੀਰ ਸੋ ਬੇ ਦੀਵਾਰ, ਹੁਣ ਕਵਿਤ ਉਚਾਰ ਰਹੇ ਆ। ਅੱਗੇ ਕਵੀ ਜੀ ਕਈ ਪ੍ਰਕਾਰ ਦੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਧਰਮੀ ਮਨੁੱਖਾਂ ਦੀ ਵਡਿਆਈ ਕਰਦੇ ਆ ਵੱਖੋ ਵੱਖਰੇ ਪ੍ਰਮਾਣਾਂ ਨਾਲ, ਕਿ ਜਿਹੜਾ ਧਰਮ ਆਤਮਾ ਪੁਰਖ ਆ ਉਹ ਸਦਾ ਹੀ ਸੋਭਾ ਪਾਉਂਦੇ। ਨਾਗ ਸੋਭੇ ਮਦ ਕਰ, ਇਹ ਭਾਈ ਜਿਸ ਪ੍ਰਕਾਰ ਨਾਗ ਕਹੀਏ ਹਾਥੀ, ਮਦ ਕਰ ਕਹੀਏ ਮਦ ਨਾ ਮਸਤੀ ਦਾ, ਮਸਤ ਹੋ ਕਰ ਕਹੀਏ ਕਰਕੇ, ਮਸਤ ਹੋ ਕਰਕੇ ਸੋਭਾ ਕਹੀਏ ਸੋਭਾ ਪਾਉਂਦਾ ਹੈ। ਭਾਵ ਜਦੋਂ ਹਾਥੀ ਦਾ ਜਿਹੜਾ ਮਧੁਕਰ ਨਾਮ ਹੈ ਗੰਡ ਸਥਲ। ਜਦੋਂ ਹਾਥੀ ਦੇ ਗੰਡ ਸਥਲ ਉਹ ਕਿਹੜਾ ਗਲ ਅਤੇ ਕੰਨ ਦੇ ਵਿਚਕਾਰ ਲੱਥਾ ਉਹਨੂੰ ਗੰਡ ਸਥਲ ਕਿਹਾ ਜਾਂਦਾ। ਹਾਂਜੀ ਹਾਥੀ ਦਾ ਜਿਹੜਾ ਗੰਡ ਸਥਲ ਆ ਉਸ ਤੋਂ ਜਦੋਂ ਮਧ ਨਾਮ ਮਧ ਚੋਂਦਾ ਹੈ ਨਾ ਰਸ, ਤਾਂ ਉਹ ਮਧ ਕਹੀਏ ਮਸਤੀ ਦੀ ਚਾਲ ਨਾਲ ਤੁਰਦਾ ਹੋਇਆ ਬਹੁਤ ਜਿਹੜਾ ਸੋਭੇ ਗਈ ਸੋਭਾ ਪਾਉਂਦਾ। ਠੀਕ ਹੈ ਜੀ। ਨਾਗ ਸੋਭੈ ਮਧਕਾਰ, ਮਧਕਾਰ ਦਾ ਅਰਥ ਭਾਵ ਮਧ, ਮਧ ਨਾਮ ਦਾ ਮਸਤੀ ਦਾ। ਹਾਂਜੀ ਕਿ ਮਧਕਾਰ ਦਾ ਅਰਥ ਆ ਵੀ ਗੰਡ ਸਥਲ, ਨਾਗ ਸੋਭੇ ਮਧਕਾਰ। ਨਾਗ ਜਿਹੜਾ ਵਾ ਹਾਥੀ ਆ ਗੰਡ ਸਥਲ ਕਰਕੇ ਸੋਭੈ ਸੋਭਦਾ। ਕਿਉਂਕਿ ਉਸ ਗੰਡ ਸਥਲ ਜਿਹੜਾ ਗਲ ਦੇ ਕੰਨ ਦੇ ਵਿਚਕਾਰ ਲਾਤਾ ਹੋਇਆ ਉੱਥੋਂ ਹਾਥੀ ਦੇ ਜਿਹੜਾ ਆ ਰਸ ਚੋਂਦਾ। ਠੀਕ ਹੈ ਜੀ। ਮਸਤੀ ਦਾ ਜਲ ਚੋਂਦਾ ਅਤੇ ਉਦੋਂ ਫਿਰ ਹਾਥੀ ਜਿਹੜਾ ਸੋਭਾ ਪਾਉਂਦਾ ਹੈ। ਨਾਗ ਸੋਭੇ ਮਧਕਾਰ, ਨਾਗ ਹਾਥੀ ਜਿਹੜਾ ਹੈ ਉਹ ਮਧ ਨਾਮ ਮਸਤੀ ਦਾ ਮਸਤ ਹੋ ਕਰਕੇ ਜਦੋਂ ਤੁਰਦਾ ਉਦੋਂ ਸੋਭੇ ਸੋਭਾ ਪਾਉਂਦਾ, ਇੱਦਾਂ ਹੀ ਅਰਥ ਆ। ਅਤੇ ਨਾਗ ਸੋਭੇ, ਨਾਗ ਹਾਥੀ ਸੋਭਦਾ ਕਦੋਂ, ਜਦੋਂ ਮਧਕਾਰ ਕਹੀਏ ਜਿਹੜਾ ਮਧ ਮਸਤੀ ਦਾ ਉਹਦੇ ਵਿੱਚੋਂ ਜਿਹੜਾ ਜਾਲਿਆ ਉਹ ਟਪਕਦਾ ਹੈ। ਉਹ ਕਿੱਥੋਂ ਟਪਕਦਾ? ਮਧ ਕਰ ਗਈਏ ਗੰਡ ਸਥਲ ਤੋਂ। ਮਧ ਕਰਦਾ ਅਤੇ ਗੰਡ ਸਥਲ ਵੀ ਲੱਗਣਾ। ਠੀਕ ਹੈ ਜੀ। ਕਿ ਨਾਗ ਸੋਭਦਾ ਗੰਡ ਸਥਲ ਕਰਕੇ, ਕਿਉਂਕਿ ਉਹ ਗੰਡ ਸਥਲ ਦੇ ਗਲ ਅਤੇ ਕੰਨ ਦੇ ਵਿਚਕਾਰ ਲੈ ਥਾਂ ਜੋ ਰਸ ਜਿਹਾ ਚੋਂਦਾ ਹਾਥੀ ਦੇ, ਜਦੋਂ ਚੋਂਦਾ ਤਾਂ ਫਿਰ ਉਹ ਬਹੁਤ ਸੋਭਾ ਪਾਉਂਦਾ। ਅਤੇ ਇਸੇ ਤਰ੍ਹਾਂ ਵੀ ਜਦੋਂ ਰਸ ਚੋਂਦਾ, ਹਾਂਜੀ ਮਧ ਚੋਂਦਾ, ਅਤੇ ਉਦੋਂ ਫਿਰ ਨਾਗ ਸੋਭੇ ਹਾਥੀ ਬੜਾ ਸੋਭਦਾ। ਕਿੱਦਾਂ? ਮਧ ਕਹੀਏ ਮਸਤੀ ਦੀ ਜਿਹੜੀ ਚਾਲ ਹੈ ਨਾ, ਉਹ ਚਾਲ ਕਰਕੇ ਤੁਰਦਾ ਜੂ ਹੈ, ਤਾਂ ਕਰਕੇ ਸੋਭੇ ਸੋਭਾ ਪਾਉਂਦਾ। ਨੀਰ ਸੋਭੇ ਇੰਦੀ ਵਾਰ, ਜਿਸ ਪ੍ਰਕਾਰ ਨੀਰ ਪਾਣੀ ਜਿਹੜਾ ਇੰਦੀ ਵਾਰ, ਉਹ ਇੰਦੀ ਵਾਰ ਕਹੀਏ ਕਮਲਾਂ ਦੇ ਫੁੱਲ, ਹਾਂਜੀ ਕਮਲਾਂ ਦੇ ਨਾਲ ਸੋਭੇ ਸੋਭਾ ਪਾਉਂਦਾ। ਭਾਵ ਜਦੋਂ ਕਿਸੇ ਤਲਾਅ ਵਿੱਚ ਕਮਲ ਦੇ ਫੁੱਲ ਖਿੜੇ ਹੁੰਦੇ ਆ ਨਾ, ਤਾਂ ਬਹੁਤ ਸੋਭਾ ਪਾਉਂਦਾ ਹੈ। ਇੰਦੀ ਵਾਰ ਦਾ ਅਰਥ ਆ ਕਬਲ ਫੁੱਲ। ਇੰਦੀ ਵਾਰ ਮਤਲਬ ਕਬਲ, ਇੰਦੀ ਨਾਮ ਕਮਲ ਦਾ ਹੁੰਦਾ ਨਾ, ਕੰਬਲ ਫੁੱਲ, ਅਤੇ ਵਾਰ ਨਾਮ ਸ੍ਰੇਸ਼ਠ ਦਾ। ਹਾਂ ਜਦੋਂ ਨੀਰ ਜਲ ਸੋਭੇ, ਕਹਿੰਦੇ ਜਲ ਕਦੋਂ ਸੋਭਦਾ, ਜਦੋਂ ਇੰਦੀ ਕਹੀਏ ਕਬਲ ਦੇ ਫੁੱਲ ਵਾਰ ਕੇ ਸ੍ਰੇਸ਼ਠ ਸੋਹਣੇ ਖਿੜੇ ਹੁੰਦੇ ਆ ਤਲਾਅ ਦੇ ਵਿੱਚ, ਫਿਰ ਤਲਾਅ ਦੀ ਸੋਭਾ ਵੀ ਬਹੁਤ ਹੁੰਦੀ ਹੈ, ਬਹੁਤ ਸੋਭਾ ਪਾਉਂਦਾ ਹੈ। ਰੈਣ ਸੋਭੇ ਹੇਮਕਾਰ, ਕਹਿੰਦੇ ਵੀ ਜਿਸ ਪ੍ਰਕਾਰ ਰੈਣ ਰਾਤ ਸੋਭੇ ਸੋਭਾ ਪਾਉਂਦੀ ਹੈ। ਕਦੋਂ? ਹੇਮਕਾਰ ਕਹੀਏ ਸੀਤਲ ਕਿਰਨਾਂ ਵਾਲੇ ਚੰਦਰਮਾ ਦੇ ਨਾਲ, ਹਿਮਕਾਰ ਨਾਮ ਚੰਦਰਮਾ ਦਾ ਹੈ ਜੀ। ਹਿਮ ਨਾਮ ਠੰਡ ਬਰਫ਼ ਦਾ ਹੁੰਦਾ, ਸੀਤਲ ਦਾ ਹੁੰਦਾ, ਸੀਤਲਤਾ ਕਰਕੇ, ਚੰਦਰਮਾ ਦੀ ਸੀਤਲਤਾ ਕਰਕੇ ਰਾਤ ਸੋਭਦੀ ਆ, ਇਹ ਸਮਝ ਲੈਣਾ। ਹਿਮਕਾਰ ਸਿੱਧਾ ਨਾਲ ਚੰਦਰਮਾ ਹੀ ਆ, ਅਤੇ ਹਿਮ ਨਾਮ ਬਰਫ਼ ਦਾ, ਉਹ ਬਰਫ਼ ਵਾਂਗ ਜਿਹੜੀਆਂ ਕਿਰਨਾਂ ਦੇ ਕਰਕੇ, ਚੰਦਰਮਾ ਦੀ ਬਰਫ਼ ਵਰਗੀਆਂ ਕਿਰਨਾਂ ਦੇ ਕਰਕੇ ਰਾਤ ਸੋਭੇ ਸੋਭਦੀ ਹੈ। ਨਾਰ ਸੀਲ ਰੱਥ 'ਤੇ, ਫਿਰ ਜਿਹੜੀ ਨਾਰ ਇਸਤਰੀ ਆ ਉਹ ਇਸਤਰੀ ਜਿਹੜੀ ਆ ਸੁੰਦਰ ਸੀਲ ਸੁਭਾਅ ਵਿੱਚ, ਰਾਤ ਕਹੀਏ ਪ੍ਰੀਤਵਾਨ ਹੋਣ ਕਰਕੇ ਸੋਭਾ ਪਾਉਂਦੀ। ਨਾਰ ਇਸਤਰੀ ਜਿਹੜੀ ਆ ਸੀਲ ਸੁਭਾਅ ਦੇ ਨਾਲ ਰੱਤ ਕਹੀਏ ਪ੍ਰੀਤੀ ਵਾਲੀ ਹੋਣ ਕਰਕੇ ਸ਼ੋਭਾ ਪਾਉਂਦੀ। ਤੇਰਾ ਅਰਥ ਕਰ ਰੱਤ ਪ੍ਰੀਤ ਪ੍ਰੀਤੀ ਵਾਲੀ ਤੇ ਕਹੀਏ ਕਰਕੇ ਪ੍ਰੀਤੀ ਵਾਲੀ ਹੋ ਕਰਕੇ ਨਾ ਨਾਰ ਜਿਹੜੀ ਇਸਤਰੀ ਆ ਸੀਲ ਕਹੀਏ ਸੀਲ ਸੁਭਾਅ ਕਰਕੇ ਨਾਰ ਸ਼ੋਭਾ ਪਾਉਂਦੀ। ਨਿਜੀ ਨਾਰ ਸੀਲ ਰੱਤ ਤੇ ਇਸਤਰੀ ਸੀਲ ਸੁਭਾਅ ਦੇ ਰੱਤ ਕਹੀਏ ਸੀਲ ਸੁਭਾਅ ਦੀ ਪੀਰਵਾਨ ਦੇ ਕਹੀਏ ਕਰਕੇ ਸ਼ੋਭਾ ਪਾਉਂਦੀ। ਸੀਲ ਨਾਮ ਇਹਦਾ ਬਹੁਤ ਅਰਥ ਹੈ ਪਿੱਛੇ ਕੀਤਾ ਹੀ ਹੈ ਕਿ ਜਿਹੜਾ ਸੀਲ ਸੁਭਾਅ ਕੀ ਹੈ ਪਤ ਵਰਤਾ ਧਰਮ। ਜਦੋਂ ਸੀਲ ਸੁਭਾਅ ਪਤੀ ਵਰਤਾ ਧਰਮ ਵਿੱਚ ਰੱਤ ਕਹੀਏ ਪ੍ਰੀਤੀ ਕਰਦੀ ਹੈ ਨਾ ਇਸਤਰੀ ਉਸ ਦੀ ਪ੍ਰੀਤੀ ਹੋਣ ਕਰਕੇ ਨਾਰ ਸ਼ੋਭਾ ਪਾਉਂਦੀ। ਤੇਵੇਂ ਧਰਮ ਨੂੰ ਧਾਰਨ ਵਾਲੇ ਮਨੁੱਖੀ ਜਿਹੜੇ ਧਰਮ ਨੂੰ ਧਾਰਨ ਵਾਲੇ ਧਰਮੀ ਮਨੁੱਖ ਆ ਲੋਕ ਪ੍ਰਲੋਕ ਵਿੱਚ ਸ਼ੋਭਾ ਪਾਉਂਦੇ। ਨਾਰ ਸੀਲ ਰੱਤ ਤੇ ਇਸਤਰੀ ਜਿਹੜੀ ਆ ਸੀਲ ਕੇ ਪਤੀ ਵਰਤਾ ਧਰਮ ਵਿੱਚ ਰੱਤ ਕੇ ਪ੍ਰੀਤੀ ਦੇ ਤੇ ਕਹੀਏ ਕਰਕੇ ਸ਼ੋਭਾ ਪਾਉਂਦੀ। ਸੋਭਤ ਤਰੰਗ ਜਾਵ ਇਹ ਜਿਸ ਪ੍ਰਕਾਰ ਤਰੰਗ ਨਾਮ ਘੋੜਾ ਘੋੜਾ ਜਾਵ ਕਹੀਏ ਸੁੰਦਰ ਚਾਲ ਚੱਲਣ ਕਰਕੇ ਸੋਭਤ ਸ਼ੋਭਾ ਪਾਉਂਦਾ। ਠੀਕ ਹੈ ਜੀ ਜਾਵ ਦਾ ਅਰਥ ਲਾਉਣਾ ਆ ਇਹ ਚਾਲ ਸੋਭਤ ਤਰੰਗ ਜਾ ਘੋੜਾ ਸੁੰਦਰ ਚਾਲ ਕਰਕੇ ਸੋਭਤ ਸੋਭਾ ਪਾਉਂਦਾ ਹੈ। ਧਾਮ ਸੋਭੇ ਉਤਸਵ ਫਿਰ ਜਿਸ ਪ੍ਰਕਾਰ ਧਾਮ ਕਹੀਏ ਘਰ ਸੋਭੈ ਸੋਭਦਾ ਹੈ ਕਦੋਂ ਉਤਸਵ ਜਦੋਂ ਘਰ ਵਿੱਚ ਉਤਸਵ ਹੁੰਦਾ ਨਾ ਕੋਈ ਖੁਸ਼ੀ ਖੇਡ ਹੁੰਦੇ ਆ ਅੱਜ ਬੱਚੇ ਜਨਮ ਮਨਾਏ ਜਾਂਦੇ ਵਿਆਹ ਵਿਊਹ ਹੁੰਦੇ ਆ ਇਹ ਜਦੋਂ ਵਿਆਹ ਅਡਕਦਾ ਖੁਸ਼ੀ ਖੇਡਿਆਂ ਦਾ ਉਤਸਵ ਜਿਹਾ ਆਉਂਦਾ ਉਦੋਂ ਘਰ ਸੋਭਦਾ ਹੈ ਕਿਉਂਕਿ ਫਿਰ ਘਰ ਵਿੱਚ ਪੂਰੇ ਨਾਚ ਗਾਣੇ ਖੁਸ਼ੀਆਂ ਹੁੰਦੀਆਂ ਚੰਗੇ ਚੰਗੇ ਕੰਮ ਹੁੰਦੇ ਰਹਿਣ ਵਿਆਹ ਸ਼ਾਦੀਆਂ ਹੁੰਦੀਆਂ ਰਹਿਣ ਧਾਰਮਿਕ ਦਿਨਾਂ ਮਨਾਏ ਜਾਂਦੇ ਅਖੰਡ ਪਾਠ ਸਾਹਿਬ ਕਰਾਏ ਜਾਂਦੇ ਉਦੋਂ ਘਰ ਸੋਹਣੇ ਲੱਗਦੇ। ਸੋ ਉਤਸਵ ਦਾ ਅਰਥ ਆ ਕਿ ਖੁਸ਼ੀਆਂ ਖੇੜੇ ਜਿਹੜੇ ਦਿਨ ਮਨਾਉਂਦੇ ਆਪਾਂ ਜਦੋਂ ਘਰ ਵਿੱਚ ਵਿਆਹ ਦਾ ਉਤਸਵ ਹੋਵੇ ਪੁੱਤਰ ਜਨਮਿਆ ਹੋਵੇ ਸੰਤਾਂ ਮਹਾਤਮਾ ਵਾਸਤੇ ਭੋਜਨ ਕੀਤਾ ਹੋਵੇ ਐਸੇ ਖੁਸ਼ੀਆਂ ਦੇ ਮੌਕੇ 'ਤੇ ਜਿਸ ਪ੍ਰਕਾਰ ਘਰ ਸੋਭਦਾ ਧਾਮ ਘਰ ਸੋਭੈ ਧਾਮ ਸੋਭੇ ਘਰ ਸੋਭਦਾ ਉਤਸਵ ਖੁਸ਼ੀ ਖੇੜਿਆਂ ਦੇ ਸਮਾਗਮਾਂ 'ਤੇ ਸੋਭੈ ਵਿਆਹ ਕਰਨ ਰਾਵ ਜਿਸ ਪ੍ਰਕਾਰ ਰਾਵ ਕਹੀਏ ਬਾਣੀ। ਰਾਵ ਦਾ ਅਰਥ ਸੂਰਜ ਵੀ ਹੁੰਦਾ ਰਾਵ ਦਾ ਅਰਥ ਬਾਣੀ ਵੀ ਹੁੰਦਾ। ਜਿਹੜੀ ਰਵ ਬਾਣੀ ਆ ਉਹ ਵਿਆਕਰਨ ਵਿਆਕਰਨ ਅਨੁਸਾਰ ਬੋਲੀ ਹੋਈ ਸੋਭੈ ਸੋਭਾ ਪਾਉਂਦੀ ਹੈ ਸੋਭਦੀ ਆ। ਵਿਆਕਰਨ ਦੇ ਨਿਯਮ ਅਨੁਸਾਰ ਹੀ ਬੋਲਿਆ ਜਾਵੇ ਗ੍ਰੰਥ ਲਿਖਿਆ ਜਾਵੇ ਉਹ ਲਿਖੀ ਹੋਈ ਬਾਣੀ ਉਹ ਬੋਲੀ ਹੋਈ ਬਾਣੀ ਸੋਭਦੀ ਆ। ਜੇ ਵਿਆਕਰਨੀ ਹੋਊਗੀ ਉਹਦੇ ਵਿੱਚ ਫਿਰ ਲਿਖਿਆ ਊਟ ਪਟਾਂਗ ਕੋਈ ਸੋਭਾ ਨਹੀਂ ਪਾਉਂਦਾ ਸੋਭਦਾ ਨਹੀਂ ਕਹਿੰਦੇ ਵੀ ਇਹਨੂੰ ਕਵਿਤ ਲਿਖਣਾ ਨਹੀਂ ਆਇਆ ਇਹਨੂੰ ਦੋਹਰਾ ਲਿਖਣਾ ਨਹੀਂ ਆਇਆ। ਹੁਣ ਪੰਡਿਤ ਹਰਦਿਆਲ ਜੀ ਨੇ ਪੂਰੀ ਵਿਆਕਰਨ ਮੁਤਾਬਕ ਹੀ ਸਾਰਕਦਾਵਲੀ ਗ੍ਰੰਥ ਦੇ ਛੰਦ ਬਣਾਏ ਅਤੇ ਸੋਭਦਾ ਵੀ ਗ੍ਰੰਥ ਪੂਰੀ ਪੂਰੀ ਚਾਲ ਆ ਸੋਭੇ ਵਿਆਕਰਨ ਰਵ ਪੂਰੇ ਪੂਰੇ ਵਿਸ਼ਰਾਮ ਲੱਗਦੇ ਵੇਖੋ ਬਾਣੀ ਲਿਖੀ ਹੋਈ ਜਾਂ ਪੜ੍ਹੀ ਹੋਈ ਬੋਲੀ ਹੋਈ ਵਿਆਕਰਨ ਕਰਕੇ ਸੋਭੇ ਸੋਭਦਾ ਸੋਭਦੀ ਹੈ ਵੱਧ ਘੱਟ ਮਾਤਰਾ ਨਹੀਂ ਹੁੰਦੀ। ਨਦੀ ਹੰਸ ਗਾਤ ਦੇ ਫਿਰ ਜਿਸ ਪ੍ਰਕਾਰ ਨਦੀ ਜਿਹੜੀ ਹੈ ਉਹ ਹੰਸਾਂ ਵਾਂਗ ਹੌਲੀ ਹੌਲੀ ਗਤ ਕਹੀਏ ਚਾਲ ਚੱਲੇ ਤਾਂ ਸੋਭੇ ਸੋਭਦੀ ਨਦੀ ਹੰਸ ਗਤ ਤੇ ਨਦੀ ਜਿਹੜੀ ਹੈ ਨਾ ਹੰਸਾਂ ਵਾਲੀ ਜਿਹੜੀ ਗਤ ਗਈ ਚਾਲ ਹੌਲੀ ਹੌਲੀ ਉਸ ਦੇ ਉਸ ਤੇ ਦਰਸ ਕਰਕੇ ਉਸ ਕਰਕੇ ਸੋਭੇ ਸੋਭਦੀ ਨਦੀ ਹੰਸ ਗਤ ਤੇ ਜਾਂ ਇੱਦਾਂ ਵੀ ਕਿ ਜਿਸ ਨਦੀ ਵਿੱਚ ਹੰਸ ਜਿਹੜੇ ਆ ਆਪਣੀ ਗਤ ਗਈ ਚਾਲੇ ਫਿਰਦੇ ਹੋਣ ਹੌਲੀ ਹੌਲੀ ਉਹ ਨਦੀ ਸੋਭਦੀ ਹੈ। ਤੇਵੇਂ ਹੀ ਜਿਹੜੇ ਧਰਮ ਨੂੰ ਧਾਰਨ ਵਾਲੇ ਮਨੁੱਖ ਆ ਧਰਮੀ ਮਨੁੱਖ ਉਹ ਸੋਭਾ ਪਾਉਂਦੇ ਆ ਜਗਤ ਵਿੱਚ ਸਾਰੇ ਥਾਂ ਸਭਾ ਸੋਭੇ ਵਿਦਿਆਵਾਨ ਜਿਸ ਪ੍ਰਕਾਰ ਜਿਹੜੀ ਸਭਾ ਮਜਲਿਸ ਦਰਬਾਰ ਆ ਇੱਥੇ ਵਿਦਵਾਨ ਬੈਠਦੇ ਹਨ। ਉਸ ਸਭਾ ਵਿੱਚ ਜੇ ਕੋਈ ਵਿਦਵਾਨ ਹੋਵੇ ਬੈਠੇ, ਵਿਦਿਆਵਾਨ ਵਿਦਵਾਨ ਪੁਰਖ, ਫਿਰ ਸੋਭਾ ਕਹੀਏ ਸੋਭਦੀ ਹੈ। ਸਭਾ ਸੋਭਦੀ ਆ ਵਿਦਿਆਵਾਨਾਂ ਕਰਕੇ। ਜੇ ਸਭਾ ਵਿੱਚ ਉੱਲੂ ਇਕੱਠੇ ਹੋਏ ਹੋਣ ਜਿਹਨਾਂ ਨੂੰ ਅਕਲ ਮੌਤ ਨਾ ਹੋਵੇ, ਉਹ ਸਭਾ ਨਹੀਂ ਸੋਭਦੀ, ਕਹਿੰਦੇ ਮੂਰਖਾਂ ਦੀ ਸਭਾ ਲੱਗੀ। ਹਾਂ, ਜਿੱਥੇ ਵਿਦਿਆਵਾਨ ਬੈਠੇ ਹੋਣ ਬੜੇ ਗੁਣੀ ਗਿਆਨੀ, ਉਹ ਸਭਾ ਮਜਲਿਸ ਦਰਬਾਰ ਸੋਭੈ ਸੋਭਦਾ ਹੈ। ਕੁੱਲ ਸੋਭੈ ਸੋਭ ਸੰਤਾਨ, ਕੁੱਲਾਂ ਹੀ ਤਾਂ ਸੋਭਿਆ ਕਹੀਏ ਸੋਭਦੀਆਂ ਹੈ, ਜੇ ਸੋਭ ਚੰਗੀ ਸੰਤਾਨ ਹੋਵੇ। ਜਿਸ ਪ੍ਰਕਾਰ ਕੁੱਲ ਸੋਭੈ ਸੋਭ ਸੰਤਾਨ, ਕਹਿੰਦੇ ਵੀ ਜਿਸ ਪ੍ਰਕਾਰ ਸੋਭ ਚੰਗੀ ਸੰਤਾਨ ਔਲਾਦ ਭਾਵ ਕੋਈ ਭਗਤ ਦਾਨੀ ਜਾਂ ਸੂਰਮਾ ਪੁੱਤਰ ਹੋਇਆ ਹੋਵੇ ਘਰ ਵਿੱਚ, ਉਹ ਕੁੱਲ ਸੋਭੈ ਕੁੱਲ ਸੋਭਦੀ ਹੈ। ਕਿਉਂਕਿ ਭਗਤ ਬਰਾਬਰ ਔਰ ਨਾ ਕੋਈ, ਭਗਤਾਂ ਦੇ ਬਰਾਬਰ ਉਹ ਕੋਈ ਨਹੀਂ ਹੈਗਾ ਜਾਂ ਦਾਨੀ ਸੂਰਮਾ ਹੋਵੇ, ਤਾਂ ਇਹ ਕੁੱਲ ਸੋਭਾ ਪਾਉਂਦੀ ਹੈ। ਪਾਨ ਸੋਭੈ ਕਰੇ ਦਾਨ, ਜਿਸ ਪ੍ਰਕਾਰ ਕਹਿੰਦੇ ਪਾਨ ਕਹੀਏ ਹੱਥ, ਹੱਥ ਦਾਨ ਕਰਨ ਕਰਕੇ ਸੋਭੈ ਸੋਭਦੇ ਹੈ। ਦਾਨ ਕਰੇ, ਜੇ ਦਾਨ ਕਰੇ ਪਾਨ ਸੋਭੈ, ਤਾਂ ਹੀ ਪਾਨ ਹੱਥ ਸੋਭੈ ਸੋਭਦੇ। ਜਾਂ ਵੀ ਜਿਸ ਪ੍ਰਕਾਰ ਹੱਥ ਸੋਭਦੇ ਦਾਨ ਕਰੇ ਗਈ ਕਰਨੇ ਕਰਕੇ, ਤੁਸੀਂ ਜੀ ਵੀ ਕਥਨ ਕਰਦੇ ਆ ਜਿਸ ਪੁਰਖ ਦਾ ਹੱਥ ਦੇ ਉੱਪਰ ਹੱਥ ਰਹੇ, ਭਾਵ ਹੱਥ ਨਾਲ ਦਾਨ ਕਰਦਾ ਰਹੇ, ਉਸਦਾ ਜੀਵਨ ਸਫਲਾ। ਜੇ ਕਦੇ ਹੱਥ ਦੇ ਥੱਲੇ ਹੱਥ ਹੋ ਗਿਆ, ਤਾਂ ਜਿਉਂਦਿਆਂ ਹੋਇਆ ਵੀ ਮਰਿਆ ਹੋਇਆ ਜਾਣ। ਮਤਲਬ ਵੀ ਦਾਨ ਦੇਣ ਨਾਲ ਜਿਤਨੇ ਹੱਥ ਸੋਭਾ ਪਾਉਂਦੇ ਹੈ, ਉਤਨੇ ਸੋਨੇ ਆਦਿ ਦੇ ਕੰਗਣ ਪਾਉਣ ਨਾਲ ਨਹੀਂ ਸੋਭਦੇ। ਜਦੋਂ ਦਾਨ ਦੇਣ ਦੀ ਸ਼ਕਤੀ ਨਾ ਰਹੇ ਅਤੇ ਲੈਣ ਦੀ ਇੱਛਾ ਖੋਰੇ, ਤਦੋਂ ਮਰ ਜਾਣਾ ਕਹਿੰਦੇ ਚੰਗਾ, ਪਰ ਮੌਤੋਂ ਨਾ ਕਹਿੰਦੇ ਡਰਨਾ ਕਰੀ। ਉਹ ਲਿਖਿਆ ਉਹਨਾਂ ਨੇ, ਤੁਲਸੀ ਕਰ ਪਾਰ ਕਰ ਕਰੀ, ਕਰ ਤਲ ਕਰ ਨਾ ਕਰੀ। ਜਾ ਦਿਨ ਕਰ ਤਲ ਕਰ ਕਰੇ, ਫਿਰ ਮੌਤੋਂ ਨਾ ਹੀ ਡਰੀ। ਤੁਲਸੀ ਕਾਰ ਪਾਰ ਕਰ ਕਰੇ, ਕਹਿੰਦੇ ਵੀ ਤੁਲਸੀ ਆ ਕਰ ਪਾਰ, ਕਹਿੰਦੇ ਵੀ ਹੱਥ ਕਾਰ ਨਾਮ ਹੱਥ ਦਾ, ਹੱਥ ਦੇ ਪਾਰ ਕਈ ਉੱਪਰ ਹੱਥ ਕਰੀ ਕਰਕੇ ਰੱਖੀ, ਭਾਵ ਦਾਨ ਕਰਦਾ ਰਹੀ। ਕਰ ਤਲ ਕਰ ਨਾ ਕਰੀ, ਜਿਹੜਾ ਹੱਥ ਆ ਨਾ, ਹੱਥ ਤਾਲ ਤਾਲ ਥੱਲੇ ਦਾ ਹੁੰਦਾ, ਕਹਿੰਦੇ ਹੱਥ ਦੇ ਥੱਲੇ ਕਰ ਕਹੀਏ ਹੱਥ ਨਾ ਕਰੀ। ਜਾ ਦਿਨ ਕਰ ਤਲ ਕਰ ਕਰੀ, ਹਾਂ ਜਾ ਦਿਨ, ਜਿਸ ਦਿਨ ਕਰ ਆ ਜਿਹੜੇ ਹੱਥ ਆ ਉਹ ਕਰ ਤਲ ਕਰ, ਹੱਥ ਦੇ ਥੱਲੇ ਤਲ ਵੀ ਥੱਲੇ ਕਰੇ ਵੀ ਕਰੇ, ਤੂੰ ਤੇਰਾ ਜੀਵਾਂ ਕਰੇ ਦਾਨ ਦੇਣ, ਫਿਰ ਮੌਤੋਂ ਨਾ ਡਰੀ। ਫਿਰ ਕਹਿੰਦੇ ਮੌਤ ਨਾ ਡਰੀ, ਮਰ ਜਾਈ, ਇਹਦਾ ਨਹੀਂ ਕੋਈ ਫਾਇਦਾ ਫੁਦਾ ਹੈਗਾ। ਖੇਤ ਖੇਤ ਪਦ 'ਤੇ, ਜਿਸ ਪ੍ਰਕਾਰ ਖੇਤ ਨਾਮ ਧਰਤੀ ਦਾ, ਜ਼ਮੀਨ ਦਾ, ਜ਼ਮੀਨ ਜਿਹੜੀ ਆ ਖੇਤ ਪਾਤ ਨਾਮ ਹੁੰਦਾ, ਖੇਤ ਨਾਮ ਜ਼ਮੀਨ ਦਾ ਹੀ ਇਹਦੇ ਪਾਤ ਨਾਮ ਮਾਰਗ ਦਾ। ਕਹਿੰਦੇ ਜਿਸ ਪ੍ਰਕਾਰ ਧਰਤੀ ਜ਼ਮੀਨ ਖੇਤ ਪਾਤ ਮਾਲਕ, ਜਿਹੜਾ ਧਰਤੀ ਦਾ ਮਾਲਕ ਭਾਵ ਕਿਸਾਨ, ਕਿਸਾਨ ਦੇ ਤੇ ਕਹੀਏ ਕਰਕੇ ਸੋਭਦੀ ਹੈ। ਜਿਵੇਂ ਧਰਤੀ ਖੇਤ ਪਾਤ, ਖੇਤ ਨਾਮ ਖੇਤ ਪਾਤ, ਖੇਤ ਨਾਮ ਇੰਦਰ ਦਾ ਵੀ ਹੈ, ਇੰਦਰ ਕਰਕੇ ਸੋਭਦੀ ਹੈ। ਭਾਵ ਕਿਉਂ ਖੇਤ ਖੇਤ ਪਤ ਦੇ ਧਰਤੀ ਦਾ ਮਾਲਕ ਇੰਦਰ ਨੂੰ ਕਿਉਂ ਮੰਨਿਆ ਵਾ, ਵੀ ਜਦੋਂ ਇੰਦਰ ਸਮੇਂ ਅਨੁਸਾਰ ਵਰਖਾ ਕਰਦਾ ਨਾ, ਮੀਂਹ ਪਾਉਂਦਾ, ਤਦੋਂ ਹਾਂਜੀ ਅੰਨਕ ਆਦਿਕ ਕਰਕੇ ਤੇਰਾ ਸਾਰੀ ਧਰਤੀ ਸੋਭਾ ਪਾਉਂਦੀ। ਮੀਂਹ ਪਾਉਣ ਦੀ ਸੇਵਾ ਇੰਦਰ ਦੀ ਲੱਗੀ ਹੋਈ। ਮਹਾਰਾਜ ਜੀ ਦੇ ਬਚਨੇ ਹੀ ਆਉਂਦੇ ਨਾ, ਜਿੱਥੇ ਹੁੰਦਾ ਹੈ ਕਿ ਦੇਵੇ ਧੀਰਕ ਸਹਿਜ ਸੁਭਾਏ, ਕਲਮਲ ਹੋਈ ਮੇਦਨੀ, ਕਲਮਲ ਹੋਈ ਮੇਦਨੀ, ਕਲਮਲ ਹੋਈ ਮੇਦਨੀ, ਉਦਾਸ ਕਰੇ ਲੇ ਬੁਲਾਏ। ਉਸ ਸ਼ਬਦ ਵਿੱਚ ਇਹ ਆਉਂਦਾ ਬਚਨ, ਇੰਦਰ ਨੂੰ ਫਰਮਾਨ, ਇੰਦਰੇ ਨੂੰ ਫਰਮਾਇਆ ਬੁੱਠਾ ਸ਼ੈਬਰ ਲਾਏ, ਆਂਦਾ ਨੂੰ ਬਜੇ ਬਹੁ ਕਣਾ, ਕੀਮਤ ਕਹਿਣ ਨਾ ਜਾਏ। ਮਤਲਬ ਗੁਰਬਾਣੀ ਤੋਂ ਸਿੱਧ ਹੁੰਦਾ ਵਾ ਵੀ ਇੰਦਰ ਦੀ ਸੇਵਾ ਜਿਹੜੀ ਹੈ ਵਰਖਾ ਕਰਨ ਦੀ, ਜਦੋਂ ਕ੍ਰਿਸ਼ਨ ਭਗਵਾਨ ਦੀ ਨਗਰੀ ਨੂੰ ਉੱਥੇ ਜਦੋਂ ਡੁਬਾਉਣ ਲੱਗੇ ਸੀ ਇੱਥੇ ਮਥੁਰਾ ਵਿਖੇ, ਉਦੋਂ ਵੀ ਇੰਦਰ ਨੇ ਆਪਣੀ ਅਪਮਾਨ ਜਿਹਾ ਸਮਝ ਕੇ ਬੜੀ ਕੋਸ਼ਿਸ਼ ਕੀਤੀ ਸੀ। ਫਿਰ ਉਹਨਾਂ ਨੇ ਚੀਜ਼ੀ ਦੇ ਪਹਾੜ ਚੁੱਕਿਆ ਸੀ ਕ੍ਰਿਸ਼ਨ ਜੀ ਨੇ। ਸੋ ਉਹ ਵਿਚਾਰ ਵੀ ਇੰਦਰ ਦੀ, ਇੰਦਰ ਕੀ ਆ, ਖੇਤ ਪਾ ਧਰਤੀ ਦਾ ਮਾਲਕ ਤਾਂ ਮੰਨਿਆ ਜਿਹੜਾ ਉਹ ਵਰਖਾ ਵਰਖਾ ਕਰਦਾ, ਮੀਂਹ ਪਾਉਂਦਾ, ਖੇਤ ਖੇਤ ਪਾ ਤੇ ਜ਼ਮੀਨ ਜਿਹੜੀ ਆ ਇੰਦਰ ਕਰਕੇ ਸੋਭਾ ਪਾਉਂਦੀ। ਜਦੋਂ ਮੀਂਹ ਪਾ ਦਿੰਦਾ ਅੰਨ ਘਾਹ ਬਹੁਤ ਹੋਣ ਲੱਗ ਪੈਂਦਾ, ਜਾਂ ਖੇਤ ਧਰਤੀ ਦਾ ਖੇਤ ਪਾਤ ਮਾਲਕ ਕੌਣ, ਉਹ ਕਿਸਾਨ, ਧਰਤੀ ਕਿਸਾਨ ਕਰਕੇ ਸੋਭਾ ਪਾਉਂਦੀ, ਹਰਿਆਵਲੀ ਵਾਲੀ ਹੁੰਦੀ, ਅਨਾਜ ਪੈਦਾ ਹੁੰਦਾ। ਮੂਡ ਸੋਭੈ ਕਰੈ ਮੋਨ, ਜਿਸ ਪ੍ਰਕਾਰ ਮੂਡ ਕਹੀਏ ਮੂਰਖ ਮਨੁੱਖ, ਉਹ ਮੌਨ ਮੌਨ ਕਰੇ, ਚੁੱਪ ਕਰਕੇ, ਮੌਨ ਨਾਲ ਚੁੱਪ ਚੁੱਪ ਕਰਕੇ ਬੈਠਾ ਰਹੇ ਤਾਂ ਉਹ ਸੋਭੈ ਕਹੀਏ ਸੋਭਾ ਪਾਉਂਦਾ। ਮੂਰਖ ਮੌਨ ਕਰੇ, ਚੁੱਪ ਕਰਕੇ ਸੋਭਾ ਪਾਉਂਦਾ। ਜੋ ਬੋਲ ਪਵੇ ਤਾਂ ਪਤਾ ਲੱਗ ਜਾਂਦਾ ਮੁੱਲ ਮੁੱਖ ਤੋਂ ਬੋਲਿਆ ਤਾਂ ਕੱਢਿਆ ਵਿਚਾਰ। ਹਾਂਜੀ ਜੀ, ਚੁੱਪ ਕੀਤਾ ਰਹੇ ਕੀ ਪਤਾ ਮੂਰਖ ਕਿ ਸਿਆਣਾ, ਪਰ ਜਦੋਂ ਬੋਲ ਪਿਆ ਨਾ ਉਦੋਂ ਕਹਿਣਾ ਲੈ ਅਸੀਂ ਤੈਨੂੰ ਸਿਆਣਾ ਸਮਝਣ ਡੇ, ਤੂੰ ਜੋ ਬੋਲਿਆ ਤੂੰ ਤਾਂ ਨਿਹਰਾ ਹੀ ਮੂਰਖ ਹੈ। ਮੂਡ ਸੋਭੈ ਕਰੈ ਮੌਨ, ਮੂਰਖ ਜਿਹੜਾ ਉਹ ਮੌਨ ਚੁੱਪ ਕਰੇ, ਚੁੱਪ ਕਰਕੇ ਬੈਠਾ ਰਹੇ ਤਾਂ ਸੋਭੈ ਸੋਭਾ ਪਾਉਂਦਾ ਹੈ। ਜੇ ਬੋਲ ਪਵੇ ਫਿਰ ਉਹਦੀ ਕੋਈ ਸੋਭਾ ਨਹੀਂ, ਫਿਰ ਤਾਂ ਉਹਦਾ ਜਿਹੜਾ ਜਲੂਸ ਹੀ ਨਿਕਲਦਾ। ਮੌਨ ਜ ਇੱਥੇ ਵਿਚਾਰ ਦੀ ਕੋਈ ਜ਼ਰੂਰਤ ਨਹੀਂ, ਫਿਰ ਵੀ ਦੱਸ ਦਈਏ ਵੀ ਮੌਨ ਜਿਹੜਾ ਵਾ ਉਹ ਕਈ ਪ੍ਰਕਾਰ ਦਾ ਮੰਨਿਆ, ਬਾਣੀ ਦਾ ਮੌਨ, ਇੰਦਰਿਆਂ ਦਾ ਮੌਨ, ਕੰਨਾਂ ਦਾ ਮੌਨ। ਹਾਂਜੀ ਉਹ ਕਿਸ ਪ੍ਰਕਾਰ ਆ, ਬਾਣੀ ਦਾ ਮੌਨ ਕੀ ਹੈ, ਜ਼ਬਾਨ ਤੋਂ ਕੁਝ ਵੀ ਨਾ ਬੋਲਣਾ। ਹਾਂਜੀ ਕਈ ਮੌਨ ਧਾਰ ਲੈਂਦੇ ਆ ਪਰ ਉਹ ਮਨ ਕਰਕੇ ਬੋਲੀ ਜਾਂਦੇ ਆ, ਕਾਗਜ਼ਾਂ 'ਤੇ ਲਿਖ ਲਿਖ ਦਿੰਦੇ ਰਹਿੰਦੇ। ਜ਼ਬਾਨ ਦਾ ਮੌਨ ਰੱਖਣਾ, ਕਿਸੇ ਨੂੰ ਮਾੜਾ ਨਾ ਕਹਿਣਾ, ਗੁਰਸਿੱਖ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ, ਥੋੜ੍ਹਾ ਖਾਣਾ। ਹਾਂਜੀ ਇਹ ਮੌਨ ਆ ਜਿਹੜਾ ਥੋੜ੍ਹਾ ਬੋਲਣਾ, ਪਰ ਜਿਹੜਾ ਜ਼ਬਾਨ ਨਾ ਬੋਲਣਾ ਅਤੇ ਲਿਖ ਕੇ ਦੇਈ ਜਾਣਾ ਉਹ ਬੋਲਣ ਬਰਾਬਰ ਹੀ ਹੈ, ਚੁੱਪੇ ਚੁੱਪ ਨਾ ਹੋਵੇ। ਬਾਣੀ ਦਾ ਮੌਨ ਇਹ ਹੀ ਆ ਕਿ ਕਿਸੇ ਨੂੰ ਮਾੜਾ ਨਾ ਕਹਿਣਾ, ਇਹ ਸਹੀ ਮੌਨ ਆ। ਜਿਹੜਾ ਚੁੱਪ ਕਰਕੇ ਅੰਦਰ ਅੰਦਰ ਵਿਸ ਘੋਲਣੀ ਦਾ ਕੋਈ ਫਾਇਦਾ ਨਹੀਂ। ਇੰਦਰਿਆਂ ਦਾ ਮੌਨ, ਅੱਖਾਂ ਨੂੰ ਮਾੜਾ ਦੇਖਣਾ ਰੋਕਣਾ, ਜੇਕਰ ਦੇਖਣਾ ਹੀ ਹੈ ਸਾਰਿਆਂ 'ਚ ਪਰਮਾਤਮਾ ਦਾ ਨੂਰ ਵੇਖਣਾ, ਇਹ ਹਰੀ ਦਾ ਰੂਪ ਕਰਕੇ ਦੇਖਣਾ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀਆ, ਇਹ ਇੰਦਰਿਆਂ ਦਾ ਮੌਨ ਹੈ। ਠੀਕ ਹੈ ਜੀ, ਸਾਰੇ ਇੰਦਰਿਆਂ ਦਾ ਮੌਨ ਹੈ, ਮਤਲਬ ਇੱਥੇ ਅੱਖਾਂ ਦਾ ਉਂਝ ਹੀ ਦੱਸਿਆ ਵਾ ਵੀ ਜਿਹੜਾ ਅੱਖਾਂ ਦਾ ਮਾੜਾ ਦੇਖਣਾ ਉਹ ਰੋਕਣਾ, ਹਾਂ ਜੇ ਦੇਖਣਾ ਸਭ 'ਚ ਰੱਬ ਵੇਖਣਾ, ਇਹ ਇੰਦਰਿਆਂ ਦਾ ਮੌਨ ਹੈ, ਮਹਾਨ ਮੌਨ ਹੈ। ਕੰਨਾਂ ਦਾ ਮੌਨ, ਇਹ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣਨੀ, ਇਹ ਕੰਨਾਂ ਦਾ ਮੌਨ ਆ ਅਸਲੀ। ਹਾਂ ਕਿਉਂਕਿ ਹੁਣ ਕੰਨਾਂ ਦਾ ਮੌਨ ਇਹ ਤਾਂ ਨਹੀਂ ਸਭ ਕੁਛ ਸੁਣਨਾ ਹੀ ਨਾ, ਆਇਓ ਸੁਣਨ ਪੜ੍ਹਨ ਕੁਛ ਬਾਣੀ, ਗੁਰੂ ਸਾਹਿਬ ਦੇ ਕਹਿੰਦੇ ਕੇਵਲ ਬਾਣੀ ਸੁਣਨੀ, ਕੀਰਤਨ ਸੁਣਨਾ, ਪਰਮੇਸ਼ਰ ਸੰਬੰਧੀ ਵਿਚਾਰ ਸੁਣਨੀ, ਕਥਾ ਸੁਣਨੀ, ਭਲੇ ਦੀ ਗੱਲ ਸੁਣਨੀ, ਪੁਕਾਰ ਦੀ ਗੱਲ ਸੁਣਨੀ, ਕਿਉਂਕਿ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨ ਨੂੰ ਬਿਠਾਏ, ਸੱਚ ਹੈ ਸੁਣਨ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਸਰੀਰ ਦੇ ਨਾਲ ਲਾਏ ਤਾਂ ਵੀ ਸੱਤ ਦੀ ਬਾਣੀ ਸੁਣੋ ਪਰਮੇਸ਼ਰ ਦੀ। ਕੰਨਾਂ ਦਾ ਮੌਨ ਇੰਨਾ ਹੀ ਆ, ਨਿੰਦਿਆ ਨਹੀਂ ਸੁਣਨੀ, ਮਾੜੀ ਗੱਲ ਨਹੀਂ ਸੁਣਨੀ, ਚੰਗਾ ਸੁਣਨਾ, ਇਹ ਕੰਨਾਂ ਦਾ ਮੌਨ। ਹੱਥਾਂ ਦਾ ਮੌਨ ਕੀ ਆ, ਸੇਵਾ ਦੇ ਕਰਨੀ ਆ। ਹਾਂਜੀ ਮਾੜਾ ਨਹੀਂ ਲਿਖਣਾ, ਹੱਥਾਂ ਨਾਲ ਚੋਰੀ ਨਹੀਂ ਕਰਨੀ, ਡਕੈਤੀ ਬਦਮਾਸ਼ੀ ਨਹੀਂ ਕਰਨੀ। ਪੈਰਾਂ ਦਾ ਮੌਨ ਕੀ ਹੈ, ਪੈਰਾਂ ਕਰ ਸੰਗਤ ਵਿੱਚ ਜਾਣਾ ਅਤੇ ਕਿਸੇ ਹੋਰੇ ਪਾਸੇ ਨਾ ਜਾਣਾ, ਕੁਸੰਗਤ ਵੱਲ ਨਾ ਜਾਣਾ, ਇਹ ਪੈਰਾਂ ਦਾ ਮੌਨ ਹੈ। ਮਨ ਦਾ ਮੌਨ ਕੀ ਆ, ਮਨ ਵਿੱਚ ਬੁਰੇ ਖਿਆਲਾਂ ਦੇ ਜਿਹੜੇ ਆਉਣਾ ਨਾ ਇਹ ਰੋਕਦੇ, ਕਿਸੇ ਦੀ ਬੁਰਾਈ ਨਾ ਸੋਚਣੀ ਅਤੇ ਹਮੇਸ਼ਾ ਭਲੇ ਦਾ ਸੋਚਣਾ, ਮਨ ਦਾ ਮੌਨ ਹੈ। ਗਿਆਨ ਮੌਨ ਕੀ ਹੈ, ਬ੍ਰਹਮ ਸਰੂਪ ਨੂੰ ਸਾਰੇ ਪੂਰਨ ਸਮਝ ਕੇ ਆਪਣੇ ਅੰਦਰ ਹੀ ਵੱਸਦਾ ਮਹਿਸੂਸ ਕਰਨਾ, ਸੰਕਲਪਾਂ ਵਿਕਲਪਾਂ ਨੂੰ ਰੋਕਣਾ, ਇਹ ਗਿਆਨ ਮੌਨ ਹੈ। ਹਾਂਜੀ ਇਹ ਨਹੀਂ ਵੀ ਅੰਦਰ ਸੰਕਲਪ ਵਿਕਲਪ ਲੱਖਾਂ ਕਰੋੜਾਂ ਚੱਲਦੇ ਹੋਣ ਆਖੇ ਮੈਂ ਗਿਆਨੀ ਬੜਾ ਤਗੜਾ, ਨਹੀਂ, ਜਿਹੜਾ ਆਪਣੇ ਸਵੈ ਸਰੂਪ 'ਚ ਟਿਕਿਆ ਹੋਇਆ, ਸੰਕਲਪ ਵਿਕਲਪ ਇੱਕ ਨਹੀਂ ਚੱਲਣ ਡਿਆ, ਉਹ ਗਿਆਨ ਮੋਨ ਆ, ਗਿਆਨੀ ਮੋਨੀ। ਇਸ ਪ੍ਰਕਾਰ ਵਿਦਵਾਨ ਜਿਹੜੇ ਆ ਮੋਨ ਬਾਰੇ ਦੱਸਦੇ ਆ। ਸੁਰਾ ਵਿਚਾਰ, ਮੂਰਖ ਦੀ ਗੱਲ ਇਹੀ ਆ ਵੀ ਮੂਰਖ ਸੋਭਦਾ ਆ, ਕਰੇ ਮੋਨ ਜੇ ਚੁੱਪ ਕਰੇ ਸਿਰ ਦਾ ਭਲਾ ਹੈ। ਸਿੱਖੀ ਸੋਭੈ ਪਰ ਹੋਣ, ਸਿੱਖੀ ਜਿਸ ਪ੍ਰਕਾਰ ਕਹਿੰਦੇ ਆ ਵੀ ਸਿੱਖੀ ਕਹੀਏ, ਸਿੱਖੀ ਪੋਲਾ ਪਾਠ ਕਰ ਲੈਣਾ ਪਹਿਲਾਂ, ਉਹਦਾ ਅਰਥ ਅਗਨੀ, ਅਗਨੀ ਵਿੱਚ ਹੋਣ ਕਹੀਏ, ਹਵਨ ਦੀ ਸਮੱਗਰੀ ਪਰਿਆ ਕਹੀਏ ਪਵੇ, ਫਿਰ ਤਾਂ ਉਹ ਜਿਹੜੀ ਸਿੱਖੀ ਅੱਗ ਆ ਉਹ ਸੋਭੈ ਕਹੀਏ, ਸੋਭਦੀ ਹੈ। ਫਿਰ ਸਿੱਖੀ ਨਾਮ ਮੋਰ ਦਾ ਵੀ ਹੁੰਦਾ, ਜਿਹੜਾ ਮੋਰ ਉਹ ਤਾਂ ਸੋਭਦਾ ਸੋਭੈ ਕਹੀਏ ਸੋਭਦਾ, ਜੇਕਰ ਉਸਦੇ ਪਰਿਆ ਕਹੀਏ ਜਿਹੜੇ ਆ ਪਰਿਆ ਪਾਰੇ ਆ ਖੰਭ ਆ ਉਹ ਖਿੜੇ ਹੋਏ ਹੋਣ ਕਹੀਏ ਹੋਣ, ਖਿੜੇ ਹੋਣ, ਜਾਂ ਹੈਦਾਨੀਆਂ ਵੀ ਸਿੱਖੀ ਸੋਭੈ ਪਰਿਆ ਹੋਣ। ਗੁਰੂ ਜਿਹੜੇ ਆ ਉਹ ਤਾਦੀ ਆਦਰ ਪਾਉਂਦਾ, ਜੇਕਰ ਉਹ ਸਿੱਖੀ ਕਹੀਏ ਤਾਂ ਕਸ ਦੇਣਾ ਪਾਠ, ਸਿੱਖੀ ਜਿਹੜੀ ਸਿੱਖੀ ਸੇਵਕੀ ਆ ਉਹਦੀ ਸੋਭਾ ਕਹੀਏ, ਸਿੱਖੀ ਸੇਵਕੀ ਦੀ ਸੋਭਾ ਤੋਂ ਪਰੇ ਹੋਏ ਹੋਣ ਗੁਰੂ, ਜਾਂ ਸਿੱਖੀ ਸਿੱਖਿਆ ਸੇਵਕਾਂ ਦੀ ਜਿਹੜੀ ਹੈ ਮੋਹ ਮੋਹ ਜਿਹਾ ਉਹ ਤੋਂ ਪਰੇ ਹੋਏ ਹੋਣ ਗੁਰੂ, ਤਾਂ ਗੁਰੂ ਸੋਭੇ ਸੋਭਦੇ ਹੈ, ਇੱਦਾਂ ਵੀ ਹੋ ਜਾਂਦਾ। ਜਾਂ ਸਿੱਖੀ ਸੋਭੇ ਪਰੇ ਹੋਣ, ਸਿੱਖੀ ਤਦ ਹੀ ਸੋਭੇ ਕੋਈ ਸੋਭਦੀ ਆ ਜੇਕਰ ਦੁਨੀਆਦਾਰੀ ਦੇ ਪਖੰਡ ਤੋਂ ਪਰੇ ਪਰੇ ਹੋ ਕੇ ਨਾ ਸਿੱਖ ਜਿਹੜੇ ਆ, ਜਾਂ ਕੋਈ ਦੁਨੀਆਦਾਰੀ ਤੋਂ ਪਖੰਡ ਤੋਂ ਹੋ ਕੇ ਧਰਮੀ ਬਣੇ ਹੋਏ ਹੋਣ, ਦੁਨੀਆਦਾਰੀ ਦੇ ਪਖੰਡ ਤੋਂ ਪਰੇ ਹੋਏ ਹੋਣ, ਤਾਂ ਸੋਭੈ ਸਿੱਖੀ ਸੋਭਦੀ ਹੈ, ਸਿੱਖੀ ਸੋਭੈ ਪਰੇ ਹੋਣ। ਕਈ ਅਰਥ ਲੱਗ ਜਾਂਦੇ ਆ ਅਤੇ ਸਿੱਖੀ ਦੇ ਤਾਂ ਸੋਭੈ ਸੋਭਦੀ ਹੈ, ਜੇ ਅੰਦਰੋਂ ਜਿਹੜੇ ਵਿਕਾਰ ਤੋਂ ਮਨੁੱਖ ਪਰੇ ਹੋਏ ਹੋਣ, ਸਿੱਖੀ ਸੋਭੈ ਪਰੇ ਹੋਣ। ਗੁਰੂ ਦੇ ਧਾਰੀ ਹੋਈ ਸਿੱਖੀ ਉਹਨਾਂ ਦੀ ਸੋਭੇ ਸੋਭਦੀ ਆ ਜਿਹੜੇ ਮੰਦ ਕਰਮਾਂ ਤੋਂ ਪਰੇ ਹੋਏ ਹੋਣ ਅਤੇ ਭੇਖ ਘੱਟ ਕਰਦੇ ਹੋਣ, ਭੇਖ ਦਿਖਾਵੇ ਜਗਤ ਕੋ ਲੋਕਨ ਕੋ ਬਸ ਕੀਨ ਵਾਲੇ ਨਾ ਹੋਣ। ਸੋ ਕਈ ਇੱਥੇ ਅਰਥ ਬਣ ਜਾਂਦੇ ਬਹੁਤ ਹੀ ਨੇ। ਸੋਭੈ ਅਤਸੈ ਤ੍ਰਿਪਾਉਣ, ਫਿਰ ਜਿਸ ਪ੍ਰਕਾਰ ਉਪਰੋਕਤ ਸਭ ਆਪੋ ਆਪਣੇ ਤਰੀਕੇ ਨਾਲ ਸੋਭਾ ਪਾਉਂਦੇ ਆ, ਜਿਹੜੇ ਗਣਾ ਦਿੱਤੇ ਉਪਰੋਕਤ ਵਿੱਤ ਵਿੱਚ, ਤਿਵੇਂ ਕਹਿੰਦੇ ਆ ਕਿ ਸੋਭੈ ਅਤਸੈ ਤ੍ਰਿਪਾਉਣ, ਅਤਸੇ ਕਹੀਏ ਅਤਸੇ ਕਰਕੇ ਬੇਅੰਤ ਕਰਕੇ, ਤ੍ਰਿਪਾਉਣ ਤਿੰਨ ਭਾਉਣ ਭਾਵਨ ਜਿਹੜੇ ਆ ਉਹ ਤਿੰਨਾਂ ਭਾਵਨਾਂ ਵਿੱਚ ਸੋਭੇ ਸੋਭਾ ਪਾਉਂਦੇ। ਕੌਣ? ਧਰਮੀ ਸਮੱਤ ਤੇ, ਜਿਹੜੇ ਸਮੱਤ ਸ੍ਰੇਸ਼ਟ ਮੱਤ, ਸੋ ਨਾਮ ਸ੍ਰੇਸ਼ਟ ਸ੍ਰੇਸ਼ਟ ਮੱਤ ਵਾਲੇ, ਆਤਮ ਸ਼ਾਨੀ ਬੁੱਧੀ ਵਾਲੇ, ਧਰਮੀ ਧਰਮੀ ਮਨੁੱਖ ਆ ਉਹ, ਧਰਮੀ ਪੁਰਸ਼ ਜਿਹੜਾ ਨਾ ਇੱਦਾਂ ਵੀ ਹੁੰਦਾ ਵੀ ਧਰਮੀ ਜਿਹੜਾ ਸ੍ਰੇਸ਼ਟ ਮੱਤ ਦੇ ਤੇ ਕਹੀਏ ਕਰਕੇ ਤਿਰ ਭਾਵਨ ਤਿੰਨਾਂ ਭਾਵਨਾ ਵਿੱਚ ਅਤਸ਼ੇ ਕਰਕੇ ਸੋਭਾ ਪਾਉਂਦੇ ਹਨ। ਤਿਰ ਭਾਵਨ ਮਾਤ ਲੋਕ, ਸਵਰਗ ਲੋਕ, ਪਤਾਲ ਲੋਕ, ਤਿੰਨੇ ਭਾਵਨਾ ਜੀ, ਠੀਕ ਹੈ ਜੀ। ਦੋਹਰਾ ਸੁਖੀ ਦੁਖੀ ਨਰ ਜਗਤ ਮੈਂ, ਇਹ ਭਾਈ ਇਹ ਜਿਹੜਾ ਜਗਤ ਆ ਸੰਸਾਰ, ਇਹ ਸੰਸਾਰ ਦੇ ਮੈਂ ਕਹੀਏ ਵਿੱਚ ਸਾਰੇ ਜੀ ਵੱਸਦੇ ਆ, ਸੁਖੀ ਵੀ ਅਤੇ ਦੁਖੀ ਵੀ ਸਾਰੇ ਮਨੁੱਖ ਵੱਸਦੇ ਆ। ਹਾਂਜੀ, ਜਾਂ ਵੀ ਸੁਖੀ ਦੁਖੀ, ਚਾਹੇ ਕੋਈ ਸੁਖੀ ਹੋਵੇ ਚਾਹੇ ਕੋਈ ਦੁਖੀ ਹੋਵੇ, ਨਰ ਜਗਤ ਮੈਂ ਸੰਸਾਰ ਵਿੱਚ ਧਰਮ ਕਰੇ ਜੋ ਕੋਈ, ਜੋ ਕਹੀਏ ਜਿਹੜਾ ਕੋਈ ਕਹੀਏ ਕੋਈ ਵੀ ਧਰਮ ਕਰੇ, ਧਰਮ ਨੂੰ ਧਾਰਨ ਕਰੇ ਕਰੇਗਾ ਜਾਂ ਕਰਦਾ, ਸੁਖੀ ਕਰੇ ਤਬ ਸੁੱਖ ਵੜੇ। ਜੇਕਰ ਕੋਈ ਸੁਖੀ ਆਦਮੀ ਧਰਮ ਨੂੰ ਧਾਰਨ ਕਰੇਗਾ ਸੁਖੀ, ਕਿਉਂਕਿ ਕਹਿੰਦੇ ਸੰਸਾਰ ਵਿੱਚ ਦੋਵੇਂ ਹੀ ਆ ਸੁਖੀ ਦੁਖੀ। ਹੁਣ ਇਹ ਵਡਿਆਈ ਦੱਸਣ ਲੱਗੇ ਧਰਮ ਦੀ ਵੀ ਸੁਖੀ ਕਰੇ, ਜੇ ਸੁਖੀ ਬੰਦਾ ਧਰਮ ਨੂੰ ਧਾਰਨ ਕਰੇ ਤਬ ਸੁੱਖ ਵੜੇ, ਤਦ ਉਸ ਨੂੰ ਹੋਰ ਸੁੱਖ ਵੜੇ ਕਹੀਏ ਵੱਧ ਜਾਏਗਾ, ਉਹਦੇ ਹੋਰ ਸੁੱਖ ਵੱਧ ਜਾਣਗੇ, ਵੱਡੇ ਵੱਧ ਜਾਣਗੇ। ਦੁਖੀ ਕਰੇ ਦੁੱਖ ਖੋਏ। ਜੇਕਰ ਕੋਈ ਦੁਖੀ ਮਨੁੱਖ ਧਰਮ ਨੂੰ ਧਾਰਨ ਕਰੇਗਾ, ਹਾਂਜੀ ਦੁਖੀ ਕਰੇ ਦੁਖੀ ਧਾਰਨ ਕਰੇਗਾ ਧਰਮ ਨੂੰ ਦੁੱਖ ਖੋਏ, ਅਤੇ ਉਹ ਆਪਣੇ ਦੁੱਖ ਖੋਏ ਕਹੀਏ ਖਵਾ ਲਏਗਾ, ਨਾਸ ਕਰਵਾ ਲਏਗਾ। ਦੁੱਖ ਖੋਏ ਆਪਣੇ ਦੁੱਖਾਂ ਨੂੰ ਖੋ ਲਵੇਗਾ, ਨਾਸ ਕਰ ਲਵੇਗਾ, ਅਤੇ ਦੁੱਖ ਖੋਏ ਖੋ ਜਾਣਗੇ, ਨਾਸ ਹੋ ਜਾਣਗੇ। ਇਸ ਕਰਕੇ ਭਾਈ ਇਹ ਸਿੱਖਿਆ ਵੀ ਸਾਰੇ ਧਰਮ ਨੂੰ ਹੀ ਧਾਰਨ ਕਰੋ। ਸੱਤ ਦੋਹੇ ਦੋ ਚੌਪਈ, ਹੁਣ ਇਸ ਛੰਦ ਵਿੱਚ ਦੋਹਰੇ ਵਿੱਚ ਛੰਦਾਂ ਦੀ ਗਿਣਤੀ ਦੱਸਣ ਲੱਗੇ ਆ, ਜਿਹੜੇ ਉਹਨਾਂ ਨੇ ਬਾਅਦ ਵਿੱਚ ਦਸ ਦੋਹਰੇ ਧਰਮ ਦੇ ਸੰਬੰਧ ਵਿੱਚ ਉਚਾਰੇ। ਅਧਿਆਇ ਦੀ ਸਮਾਪਤੀ ਦੇ ਛੰਦਾਂ ਦੀ ਗਿਣਤੀ ਕਰਕੇ ਦੱਸਦੇ ਹਾਂ। ਸੱਤ ਦੋਹੇ ਦੋ ਚੌਪਈ ਕਹਿੰਦੇ, ਇਸ ਪਹਿਲੇ ਅਧਿਆਇ ਵਿੱਚ ਸੱਤ ਦੋਹਰੇ ਦੋ ਚੌਪਈਆਂ ਛੰਦ ਉੱਤਮ ਏਕ ਕਵੇਤ ਅਤੇ ਇੱਕ ਬਹੁਤ ਹੀ ਉੱਤਮ ਸ੍ਰੇਸ਼ਟ ਸੁੰਦਰ ਬਣਾ ਕੇ ਕਵਿਤ ਜਿਹੜਾ ਕਵਿਤ ਛੰਦ ਉਚਾਰਨ ਕੀਤਾ ਹੈ ਜਾਂ ਆਇਆ ਹੈ। ਦਸੇ ਛੰਦ ਆਨੰਦਮੈ ਸੱਤ ਦੋਹਰੇ ਦੋ ਚੌਪੀਆਂ ਨੌ ਅਤੇ ਇੱਕ ਕਵਿਤਾ ਕਹਿੰਦੇ, ਇਹ ਜਿਹੜੇ ਕੁੱਲ ਕੀ ਆ ਦਸੇ ਛੰਦ, ਦਸ ਛੰਦ ਆਏ ਆ, ਅਤੇ ਇਹ ਕੀ ਆ ਮਾੜੀ ਮੋਟੇ ਨਹੀਂ, ਇਹ ਆਨੰਦਮੈ ਆਨੰਦ ਰੂਪ ਆ। ਜੇ ਬਸੇ ਜਿਸੇ ਨਿਤ ਚੇਤ, ਜਿਸੇ ਕਹੀਏ ਜਿਸ ਮਨੁੱਖ ਦੇ ਚਿੱਤ ਵਿੱਚ ਇਹ ਦਸੇ ਜਿਹੜੇ ਛੰਦ ਬਸੇ ਗਈਏ ਵੱਸ ਜਾਣਗੇ, ਉਸ ਨੂੰ ਆਨੰਦਮੈ ਆਨੰਦ ਰੂਪ ਕਰ ਦੇਣਗੇ। ਹਾਂਜੀ ਭਾਵੇਂ ਨਾ ਦਸ ਛੰਦਾਂ ਦਾ ਸਿਧਾਂਤ ਜਿਸ ਮਨੁੱਖ ਦੇ ਹਿਰਦੇ ਵਿੱਚ ਬਸੇ ਬਸ ਜਾਏਗਾ ਹਮੇਸ਼ਾ ਲਈ, ਉਸ ਨੂੰ ਸਭ ਖੁਸ਼ੀਆਂ ਨਿੱਤ ਹਮੇਸ਼ਾ ਹੀ ਪ੍ਰਾਪਤ ਹੋ ਜਾਣਗੀਆਂ। ਠੀਕ ਹੈ ਜੀ। ਸ਼ੰਕਾ ਜੇ ਕੋਈ ਖੜਾ ਕਰਦੇ ਵੀ ਕਿੱਦਾਂ, ਕਿਉਂਕਿ ਸਾਰੇ ਛੰਦ ਤਾਂ ਕਾਫੀ ਹੋ ਜਾਂਦੇ ਆ। ਇਸ ਅਧਿਆਇ ਵਿੱਚ ਛੰਦਾਂ ਦੀ ਗਿਣਤੀ 20 ਆਈ ਆ, ਪਰ ਕਵੀ ਦੋਹਰੇ ਵਿੱਚ ਛੰਦਾਂ ਦੀ ਗਿਣਤੀ 10 ਹੀ ਦੱਸ ਰਹੇ ਆ। ਇੱਥੇ ਆ ਕੇ ਦੱਸ ਦਿੱਤਾ ਪਿੱਛੇ ਮੰਗਲ ਵੀ ਕੀਤੇ ਆ, ਇਹ ਕੀ ਭੇਦ, ਇਹਦਾ ਸਮਾਧਾਨ ਇਹ ਆ। ਇਸ ਪਹਿਲੇ ਅਧਿਆਇ ਦੇ ਪਹਿਲੇ 8 ਛੰਦ ਭਾਸ਼ਾ ਕਰਨ ਵਾਲੇ ਪੰਡਿਤ ਹਰਦਿਆਲ ਜੀ ਨੇ ਮੰਗਲ ਰੂਪ ਵਿੱਚ ਰਚੇ ਆ, ਅਤੇ 9ਵੇਂ ਛੰਦ ਵਿੱਚ ਇਸ ਅਧਿਆਇ ਦੇ ਆਰੰਭ ਵਿੱਚ ਵਿਸ਼ਾ ਕਥਨ ਕੀਤਾ। ਠੀਕ ਹੈ ਜੀ। ਜਿੱਥੇ ਦੱਸੇ ਗਏ ਹੁਣ ਧਰਮ ਬਾਰੇ ਦੱਸਾਂਗੇ, ਵਾਧਾ ਕਿਵੇਂ ਆ, ਕਿੱਦਾਂ ਹੁੰਦਾ, ਕਿਵੇਂ ਦੀ ਸਥਿਤੀ ਹੁੰਦੀ। 10ਵੇਂ ਛੰਦ ਵਿੱਚ ਖੇਮਾ ਅਹਿੰਸਾ ਦਇਆ ਮ੍ਰਿਤ ਜਿਹੜਾ ਹੈ ਉਹ ਸ਼ੁਰੂ ਹੁੰਦਾ, ਅਤੇ ਉੱਥੋਂ ਲੈ ਕੇ ਸੁਖੀ ਦੁਖੀ ਨਾਲ ਜਗਤ ਮੈਂ, ਇੱਥੋਂ ਤੱਕ ਛੰਦਾਂ ਦੀ ਗਿਣਤੀ 10 ਹੀ ਬਣਦੀ ਇਹ ਸਮਾਧਾਨ। ਇਹ ਤਾਂ ਸ੍ਰੀ ਸਾਰ ਕਤਾਵਲੀ, ਇਹ ਤਾਂ ਕਹੀਏ ਇੱਥੇ ਜੋ ਸ੍ਰੀ ਕਹੀਏ ਸੁਭਾਏ ਬਾਣ ਜਾਂ ਸ਼੍ਰੋਮਣੀ ਸਾਰ ਕਤਾਵਲੀ ਸ੍ਰੇਸ਼ਟ ਉਕਤੀਆਂ ਜੁਗਤੀਆਂ ਦੀ ਆਵਲੀ ਕਹੀਏ ਪੰਕਤੀਆਂ ਵਾਲਾ ਇਹ ਗ੍ਰੰਥ ਆ। ਤਾਸ ਪ੍ਰਥਮ ਅਧਿਆਏ, ਤਾਸ ਕਹੀਏ ਤਿਸ ਦਾ, ਪ੍ਰਥਮ ਕਹੀਏ ਪਹਿਲਾ ਅਧਿਆਏ ਜਿਹੜਾ ਆ ਇਹਦੀ ਕਹੀਏ ਸਮਾਪਤ ਹੋਇਆ ਹੈ। ਇਹਦੀ ਦਾ ਅਰਥ ਇੱਥੇ ਵੀ ਹੁੰਦਾ ਵਾ, ਤਾਂ ਇਹਦੀ ਦਾ ਅਰਥ ਸਮਾਪਤ ਵੀ ਹੁੰਦਾ। ਇਹਦੀ ਕਹੀਏ ਇੱਥੇ ਸ੍ਰੀ ਸੁਭਾਏ ਮਾਨ ਸਾਰ ਕਤਾਵਲੀ ਗ੍ਰੰਥ ਦਾ, ਸਾਰ ਕਤਾਵਲੀ ਜਿਹੜਾ ਗ੍ਰੰਥ ਆ, ਤਾਸ ਕਹੀਏ ਤਿਸ ਦਾ, ਪ੍ਰਥਮ ਪਹਿਲਾ ਅਧਿਆਏ ਇੱਥੇ ਕਹੀਏ ਸਮਾਪਤ ਹੋਇਆ। ਧਰਮ ਨਦੀ ਉਪਯੋਗ ਤਾਸ ਮੈਂ, ਤਾਸ ਕਹੀਏ ਇਹ ਤਿਸ ਜਾਂ ਇਸ ਪਹਿਲੇ ਅਧਿਆਏ ਦੇ ਮੈਂ ਕਹੀਏ ਵਿੱਚ ਪੰਡਿਤ ਹਰਦਿਆਲ ਜੀ ਕਹਿੰਦੇ ਆ, ਮੈਂ ਧਰਮ ਦਾ ਜਿਹੜਾ ਨਿਰੂਪਯੋਗ ਕਹੀਏ ਨਿਰੂਪਣ ਕੀਤਾ ਕਥਨ ਕੀਤਾ ਹੈ। ਕਵੀ ਹਰਦਿਆਲ ਸੁਭਾਏ, ਕਵੀ ਹਰਦਿਆਲ ਪੰਡਿਤ ਜੀ ਜਿਨ੍ਹਾਂ ਨੇ ਗ੍ਰੰਥ ਲਿਖਿਆ ਇਹ ਗ੍ਰੰਥ ਕਰਤਾ, ਕਹਿੰਦੇ ਆ ਵੀ ਮੈਂ ਧਰਮ ਦਾ ਨਿਰੂਪਣ ਇਸ ਅਧਿਆਇ ਵਿੱਚ ਕੀਤਾ, ਵੀ ਕਿੱਦਾਂ ਕੀਤਾ ਤੁਸੀਂ ਇਹ ਵੀ ਥੋੜ੍ਹਾ ਜਿਹਾ ਦੱਸ ਦਿਓ। ਅਤੇ ਕਹਿੰਦੇ ਵੀ ਸੋ ਭਾਏ ਸ੍ਰੇਸ਼ਟ ਭਾਏ ਕਹੀਏ ਭਾਵਨਾ ਦੇ ਨਾਲ, ਸ੍ਰੇਸ਼ਟ ਭਾਏ ਕਹੀਏ ਸ਼ਰਧਾ ਦੇ ਨਾਲ ਧਰਮ ਦਾ ਵਿਸ਼ਾ ਨਿਰੂਪਣ ਕੀਤਾ। ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਇੱਥੇ ਪਹਿਲਾ ਅਧਿਆਇ ਜਿਹੜਾ ਹੈ ਉਹ ਅੱਜ ਸਮਾਪਤ ਹੋ ਚੁੱਕਾ ਹੈ। ਅੱਗੇ ਦੂਜੇ ਅਧਿਆਇ ਦੀ ਵਿਚਾਰ ਕਰਾਂਗੇ, ਹੁਣ ਇੱਥੇ ਸਮਾਪਤੀ ਕਰੀਏ। ਇਹ ਤਸਵੀਰੀ ਸਾਰ ਕਥਾਵਲੀ ਤਾਸ ਪ੍ਰਥਮ ਅਧਿਆਏ, ਧਰਮ ਨਿਰੂਪਯੋਗ ਤਾਸ ਮੈਂ, ਕਵ ਹਰਦਿਆਲ ਸੁਭਾਏ ਸੁਭਾਏ ਪਾਠ ਕਰਨਾ, ਕਵ ਹਰਦਿਆਲ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।